सतनाम श्री वाहे गुरु साहेब जी, जैत सरी महला पंजवां, आए अनेक जन्म प्रम सरणी, उदर देह अंध कूपते लावो हो अपनी चरणी, आए अनेक जन्म प्रम सरणी, उदर देह अंध कूपते लावो हो अपनी चरणी, रहाओ ज्ञान ध्यान किश कर्म न जाना, नाहिन निर्मल करनी, साध संगत कै अंचल लावो हो, दिखम नदी जाए तरनी, सुख संपत माया रस मीठे, एह नहीं मन मह धरनी, हर दर्शन त्रिपत नानक दास पावत, हर नाम रंग आपरनी, सुख संपत माया रस मीठे, एह नहीं मन मह धरनी, हर दर्शन त्रिपत नानक दास पावत, हर नाम रंग आपरनी, वाहिगुरु जी का खालसा वाहिगुरु जी की फतेह।
साहिबे कुल आलम दीन दुनी दे पातशाह, हलत पलत के राखे राजान राज पानान पान, देवान देव उपमा महान, दसां पातशाहियां दी आत्मक जोत, निरंकार परमेश्वर जी दे शब्द स्वरूप, चवर तखत राज दे मालक सिर शाह पातशाह, भगत वत्सल दीनानाथ कृपा निधान, धन धन श्री गुरु ग्रंथ साहिब जी दी पावन चरण शरण विच जुड़ बैठे मेरे सोहने सतगुरु दे प्यारे पुत्रो ते सियाणियों धीओ, गज वज के फतेह दा आवाजा बुलंद करिए जी, वाहिगुरु जी का खालसा वाहिगुरु जी की फतेह। सिख धर्म दा केंद्र श्री हरिमंदर साहब, वड्डे दा वड्डा दर, उच्चे दा सुच्चा दर, इस पावन स्थान तो अमृत वेले दे समय समुची लुकाई दे लई धन श्री गुरु ग्रंथ साहब जी दे बचन, जो हर एक सिख दे लई हुक्म है, इसे लई कह देने आ हुक्मनामा, सतगुरां दा उपदेश, सचे पातशाह जी आप बख्शिश करके अज दे पावन शब्द दी विचार सीस ते हाथ रख के सेवा लैन। इस तो पहला एक बेनती करां साध संगत जी, एक गुरु का प्यारा सिख नेम ते प्रेम विच रंगया होया, ਜਿਵੇਂ ਬਾਬਾ ਜੀ ਹੁਕਮ ਕਰਦੇ ਨੇ, ਲਾਲ ਰੰਗ ਤਿਸਕੋ ਲਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਹਿਲਾਗੇ ਦਾਗਾ। ਭਗਤੀ ਦੇ ਇਸ ਲਾਲ ਰੰਗ ਵਿੱਚ ਰੰਗਿਆ ਹੋਇਆ ਗੁਰੂ ਕਾ ਸਿੱਖ ਟ੍ਰੇਨ ਦੀ ਯਾਤਰਾ ਕਰ ਰਿਹਾ ਸੀ, ਸਫ਼ਰ ਲੰਮਾ ਸੀ। ਗੱਡੀ ਆਪਣੀ ਸਪੀਡ ਦੇ ਨਾਲ ਮੰਜ਼ਿਲ ਵੱਲ ਵੱਧ ਰਹੀ ਸੀ। ਗੁਰੂ ਕਾ ਸਿੱਖ ਆਪਣੀ ਸੀਟ ਤੇ ਚੌਂਕੜਾ ਮਾਰ ਕੇ ਬੈਠਾ, ਨਿਤਨੇਮ ਕਰਕੇ ਗੁਰੂ ਨੂੰ ਰਿਜਾ ਰਿਹਾ ਸੀ। ਪਹਿਲਾਂ ਕੁਝ ਸਮਾਂ ਚੌਂਕੜਾ ਮਾਰ ਕੇ ਗੁਰਮੰਤਰ ਦਾ ਜਾਪ ਕੀਤਾ, ਫਿਰ ਨੇਮ ਕੀਤਾ। ਬੇਨਤੀ ਕਰਾਂ, ਜਿਹੜੇ ਨਿਤਨੇਮੀ ਨੇ ਨਾ, ਉਹਨਾਂ ਪਾਸ ਕੋਈ ਬਹਾਨਾ ਨਹੀਂ ਹੋਇਆ ਕਰਦਾ। ਕਈ ਆਖ ਦਿੰਦੇ ਨੇ ਜੀ ਨਿਤਨੇਮ ਨਹੀਂ ਹੋਇਆ ਸਫ਼ਰ ਵਿੱਚ ਸਾਂ, ਇਹ ਜ਼ਿੰਦਗੀ ਵੀ ਤਾਂ ਇੱਕ ਸਫ਼ਰ ਹੈ ਨਾ, ਅਤੇ ਇਸ ਸਫ਼ਰ ਨੂੰ ਸਫਲ ਕਰਨ ਲਈ ਤਾਂ ਸੰਸਾਰ ਵਿੱਚ ਆਏ ਹਾਂ, ਇਸ ਯਾਤਰਾ ਨੂੰ ਸੰਪੂਰਨ ਕਰਨ ਲਈ ਆਏ ਹਾਂ। ਸੋ ਨਿਤਨੇਮ ਵੇਲੇ ਕੋਈ ਬਹਾਨਾ ਨਹੀਂ, ਅੰਮ੍ਰਿਤ ਵੇਲੇ ਦੀ ਸੰਭਾਲ ਸਮੇਂ ਕੋਈ ਬਹਾਨਾ ਨਹੀਂ। ਕੋਈ ਵੱਡੇ ਤੋਂ ਵੱਡਾ ਪ੍ਰਚਾਰਕ ਹੋਵੇ, ਪ੍ਰਬੰਧਕ ਹੋਵੇ, ਲੱਖਪਤੀ ਕਰੋੜਪਤੀ ਹੋਵੇ, ਕੋਈ ਲੀਡਰ ਹੋਵੇ, ਕੋਈ ਆਪਣੇ ਆਪ ਨੂੰ ਸੰਤ ਕਹਾਉਂਦਾ ਹੋਵੇ, ਨਿਤਨੇਮ ਦੀ ਤੇ ਅੰਮ੍ਰਿਤ ਵੇਲੇ ਦੀ ਕੁਤਾਈ ਕਿਸੇ ਲਈ ਵੀ ਮਾਫੀ ਨਹੀਂ। ਸੋ ਗੁਰੂ ਕਾ ਸਿੱਖ ਟ੍ਰੇਨ ਵਿੱਚ ਬੈਠਾ, ਨਿਤਨੇਮ ਕੀਤਾ, ਸਿਮਰਨ ਅਭਿਆਸ ਕੀਤਾ। ਨਾਲ ਦੀਆਂ ਸੀਟਾਂ ਤੇ ਚਾਰ ਪੰਜ ਨੌਜਵਾਨ ਬੈਠੇ ਸਨ, ਚਾਰ ਕੋ ਕਿਤਾਬਾਂ ਦੁਨਿਆਵੀ ਵੱਧ ਪੜ੍ਹ ਗਏ। ਦੁਨਿਆਵੀ ਕਿਤਾਬਾਂ ਪੜ੍ਹ ਲੈਣੀਆਂ, ਵਿੱਦਿਆ ਪ੍ਰਾਪਤ ਕਰ ਲੈਣੀ ਮੁਬਾਰਕ ਹੈ, ਪਰ ਵਿੱਦਿਆ ਦਾ ਹੰਕਾਰ ਬੰਦੇ ਦੀ ਮਤ ਮਾਰ ਦਿੰਦਾ, ਉਹ ਭਾਵੇਂ ਧਾਰਮਿਕ ਵਿੱਦਿਆ ਹੋਵੇ ਭਾਵੇਂ ਦੁਨਿਆਵੀ ਵਿੱਦਿਆ ਹੋਵੇ। ਉਹ ਚਾਰ ਪੰਜ ਨੌਜਵਾਨ, ਕਿਸੇ ਦੇ ਸਿਰ ਤੇ ਪੱਗ ਨਹੀਂ, ਕਿਸੇ ਦੇ ਸੀਸ ਤੇ ਜੂੜਾ ਨਹੀਂ, ਕਿਸੇ ਦੀ ਦਾੜੀ ਸਾਬਤ ਨਹੀਂ, ਤੇ ਕਿਸੇ ਨੇ ਬਾਹਾਂ 'ਚ ਮੌਲੀਆਂ ਬਣੀਆਂ। ਹੁਣ ਅੰਦਾਜ਼ਾ ਲਾ ਲਓ ਕੌਣ ਹੋਣਗੇ। ਜਦੋਂ ਗੁਰੂ ਕੇ ਸਿੱਖ ਨੇ ਨਿਤਨੇਮ ਕਰ ਲਿਆ ਨਾ, ਤੇ ਆਪਸ ਵਿੱਚ ਉਹ ਗੱਲਾਂ ਕਰਨ ਲੱਗੇ। ਕਹਿ ਗੁਰੂ ਕੇ ਸਿੱਖ ਨੂੰ ਰਹੇ ਸਨ, ਪਰ ਗੱਲਾਂ ਆਪਸ ਵਿੱਚ ਕਰ ਰਹੇ ਸਨ, ਟਿੱਚਰ ਕਰਨ ਲੱਗੇ। ਇੱਕ ਦੂਜੇ ਨੂੰ ਕਹਿੰਦੇ ਨੇ, ਭਲਾ ਰੋਜ਼ ਨਿਤਨੇਮ ਕਰਨ ਦੀ ਕੀ ਲੋੜ ਹੈ, ਮਨ ਸਾਫ਼ ਹੋਣਾ ਚਾਹੀਦਾ। ਹੁਣ ਗੱਲਾਂ ਆਪਸ ਵਿੱਚ ਕਰ ਰਹੇ ਨੇ, ਪਰ ਸੁਣਾ ਬਜ਼ੁਰਗ ਨੂੰ ਰਹੇ ਨੇ, ਗੁਰੂ ਕੇ ਸਿੱਖ ਨੂੰ ਰਹੇ ਨੇ। ਭਲਾ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਕੀਤਿਆਂ ਕੀ ਹੋ ਜਾਏਗਾ, ਕਿਰਪਾਨ ਪਾਇਆ ਕੀ ਹੋ ਜਾਏਗਾ, ਸਿਰ ਤੇ ਪੱਗ ਧਰਿਆ ਕੀ ਹੋ ਜਾਏਗਾ। ਮਨ ਸਾਫ਼ ਹੋਣਾ ਚਾਹੀਦਾ। ਅਸੀਂ ਵੀ ਸਿੱਖ ਹਾਂ, ਮਨ ਸਾਫ਼ ਹੈ? ਅੱਜ ਇਹੋ ਜੀ ਕੈਟੇਗਰੀ ਤੁਹਾਨੂੰ ਆਮ ਤੌਰ ਤੇ ਲੱਭ ਪਏਗੀ, ਬਹੁਤ ਹੋ ਗਏ ਨੇ। ਉਹ ਗੁਰੂ ਕਾ ਸਿੱਖ ਬੜੇ ਪਿਆਰ ਨਾਲ ਸੁਣਦਾ ਰਿਹਾ, ਨਾਲੇ ਮੁਸਕਰਾਉਂਦਾ ਰਿਹਾ। ਕੁਝ ਸਮੇਂ ਬਾਅਦ ਕੋਈ ਸਟੇਸ਼ਨ ਆਉਣ ਲੱਗਾ ਨਾ, ਗੱਡੀ ਅਜੇ ਆਊਟਰ ਤੇ ਸੀ, ਉਹ ਗੁਰੂ ਕਾ ਸਿੱਖ ਕਹਿੰਦਾ, ਚੰਗਾ ਬਈ ਮੇਰੇ ਭਲੇ ਬੱਚੇ ਹੋ, ਮੇਰਾ ਸ਼ਹਿਰ ਆਉਣ ਲੱਗਾ, ਸੋ ਮੈਂ ਗੱਡੀ ਤੋਂ ਉਤਰਨ ਲੱਗਾ, ਤੁਹਾਡੀਆਂ ਗੱਲਾਂ ਮੈਂ ਸੁਣ ਰਿਹਾ ਸਾਂ, ਕਦੇ ਮੇਰੇ ਸ਼ਹਿਰ ਆਉਣ ਦਾ ਮੌਕਾ ਮਿਲੇ ਤੇ ਤੁਹਾਡੀ ਸੇਵਾ ਕਰਾਂ। ਸਾਡੇ ਸ਼ਹਿਰ ਦੇ ਵਿੱਚ ਬੜੀਆਂ ਵੰਨ ਸਵੰਨੀਆਂ ਵਰਾਇਟੀਆਂ ਨੇ ਛੱਕਣ ਛਕਾਣ ਦੀਆਂ, ਕਦੀ ਆਇਓ ਮੇਰੇ ਵੱਲ, ਤੁਹਾਨੂੰ ਮੈਂ ਵੰਨ ਸਵੰਨੀਆਂ ਚੀਜ਼ਾਂ ਖਵਾਉਣ ਦਾ ਯਤਨ ਕਰਾਂਗਾ, ਸਾਡਾ ਸ਼ਹਿਰ ਇਸ ਚੀਜ਼ ਵਾਸਤੇ ਬੜਾ ਮਸ਼ਹੂਰ ਹੈ। ਉਹਨਾਂ ਵਿੱਚੋਂ ਇੱਕ ਨੇ ਪੁੱਛ ਲਿਆ, ਜੀ ਭਲਾ ਤੁਹਾਡੇ ਸ਼ਹਿਰ ਦੀ ਕਿਹੜੀ ਚੀਜ਼ ਜ਼ਿਆਦਾ ਮਸ਼ਹੂਰ ਹੈ? ਬੰਦਾ ਪੁੱਛ ਹੀ ਲੈਂਦਾ ਕਿਹੜੀ ਚੀਜ਼ ਜ਼ਿਆਦਾ ਮਸ਼ਹੂਰ ਹੈ, ਤੇ ਗੁਰੂ ਕੇ ਸਿੱਖ ਨੇ ਜਿਹੜਾ ਜਵਾਬ ਦਿੱਤਾ ਬੜਾ ਕਮਾਲ ਦਾ ਸੀ। ਕਹਿਣ ਲੱਗਾ, ਉੱਦਾਂ ਤੇ ਹੋਰ ਬੜੇ ਪਦਾਰਥ ਨੇ, ਸਾਡੇ ਸ਼ਹਿਰ ਦੇ ਹਲਵਾਈ ਬੜੇ ਮਸ਼ਹੂਰ ਨੇ, ਸਾਡੇ ਸ਼ਹਿਰ ਦਾ ਫਰੂਟ ਬੜਾ ਹੈ, ਹੋਰ ਬੜਾ ਕੁਝ ਹੈ, ਪਰ ਸਾਡੇ ਸ਼ਹਿਰ ਦੀ ਇੱਕ ਸਪੈਸ਼ਲ ਚੀਜ਼। ਨੌਜਵਾਨ ਪੁੱਛਣ ਲੱਗੇ ਉਹ ਕੀ ਹੈ? ਕਹਿਣ ਲੱਗੇ ਕਦੀ ਮੇਰੇ ਸ਼ਹਿਰ ਆਇਓ, ਮੈਂ ਤੁਹਾਨੂੰ ਬਿਨਾਂ ਦਹੀਂ ਦੀ ਲੱਸੀ ਪਿਲਾਵਾਂਗਾ। ਉਹ ਆਪਸ ਵਿੱਚ ਹੱਸਣ ਲੱਗ ਪਏ। ਬਜ਼ੁਰਗ ਕੈਸੀਆਂ ਬਾਤਾਂ ਕਰਦਾ, ਭਲਾ ਬਿਨਾਂ ਦਹੀਂ ਤੋਂ ਵੀ ਕਦੇ ਲੱਸੀ ਬਣੀ ਹੈ? ਉਹ ਬਜ਼ੁਰਗੋ ਕਿਉਂ ਦੀਆਂ ਬਾਤਾਂ ਕਰਦੇ ਹੋ? ਬਿਨਾਂ ਦਹੀਂ ਤੋਂ ਭਾਵੇਂ ਲੱਸੀ ਕਿਵੇਂ ਹੋ ਸਕਦੀ ਹੈ? ਗੁਰੂ ਕਾ ਸਿੱਖ ਦਾ ਜਵਾਬ ਸੁਣਿਓ। ਕਹਿਣ ਲੱਗਾ ਜੇ ਕੇਸਾਂ ਤੋਂ ਬਿਨਾਂ ਸਿੱਖੀ ਹੋ ਸਕਦੀ ਹੈ, ਜੇ ਨਿਤਨੇਮ ਤੋਂ ਬਿਨਾਂ ਜੀਵਨ ਹੋ ਸਕਦਾ, ਜੇ ਪੰਜ ਤਕਾਰਾਂ ਤੋਂ ਬਿਨਾਂ, ਜੇ ਅੰਮ੍ਰਿਤ ਛਕੇ ਤੋਂ ਬਿਨਾਂ ਖਾਲਸਾ ਹੋ ਸਕਦਾ, ਤੇ ਕੀ ਬਿਨਾਂ ਦਹੀਂ ਦੀ ਲੱਸੀ ਨਹੀਂ ਹੋ ਸਕਦੀ? ਜਦੋਂ ਉਸ ਬਜ਼ੁਰਗ ਨੇ ਗੱਲ ਕਹੀ ਨਾ, ਉਹ ਚੌਵਾਂ ਪੰਜਾਂ ਨੇ ਨੀਵੀਆਂ ਪਾ ਲਈਆਂ। ਬੇਨਤੀ ਕਰਾਂ ਸਾਧ ਸੰਗਤ ਜੀ, ਝੂਠ ਜਿੰਨਾ ਵੀ ਵਿਸ਼ਾਲ ਹੋਵੇ, ਸੱਚ ਦੇ ਸਾਹਮਣੇ ਨਹੀਂ ਜੇ ਟਿਕਦਾ। ਸੱਚ ਦਾ ਸੁਭਾਅ ਹੈ, ਜਦੋਂ ਪ੍ਰਗਟ ਹੋ ਜਾਵੇ ਝੂਠ ਨੂੰ ਮੂੰਹ ਲੁਕਾਉਣਾ ਪੈਂਦਾ। ਰਾਤ ਦਾ ਕੁੱਪ ਹਨੇਰਾ ਪਸਰਿਆ ਹੋਵੇ ਨਾ, ਤੇ ਅੰਮ੍ਰਿਤ ਵੇਲੇ ਜਦੋਂ ਸੂਰਜ ਦੀ ਪਹਿਲੀ ਕਿਰਨ ਪ੍ਰਗਟ ਹੁੰਦੀ ਏ, ਸਾਰੀ ਰਾਤ ਦੇ ਪਸਰੇ ਹੋਏ ਕੁੱਪ ਹਨੇਰੇ ਨੂੰ ਭਾਜਣਾ ਪੈ ਜਾਂਦੀਆਂ ਨੇ। ਸਤਿਗੁਰੂ ਦਿਆਲ ਸੱਚੇ ਪਾਤਸ਼ਾਹ, ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ, ਆਪ ਆਪੇ ਪਰਮੇਸ਼ਰ, ਗੁਰੂ ਅਰਜਨ ਪ੍ਰਤੱਖ ਹਰ, ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਜੈਤਸਰੀ ਰਾਗ ਦੇ ਵਿੱਚ ਸਤਿਗੁਰਾਂ ਨੇ ਉਚਾਰਨ ਕੀਤਾ, ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ 702 ਅੰਗ ਤੇ ਸੁਭਾਇਮਾਨ ਹੈ। ਸੱਚੇ ਪਾਤਸ਼ਾਹ ਅੱਜ ਦੇ ਪਾਵਨ ਸ਼ਬਦ ਲਈ ਸਾਨੂੰ ਸਮਝਾਉਣਾ ਕਰਦੇ ਨੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤਸਰੀ ਮਹੱਲਾ ਪੰਜਵਾਂ, ਆਏ ਅਨਿਕ ਜਨਮ ਪ੍ਰਮ ਸਰਣੀ।
ਸਤਿਗੁਰੂ ਜੈਤਸਰੀ ਮਹੱਲਾ ਪੰਜਵਾਂ ਦੇ ਪਾਵਨ ਸਿਰਲੇਖ ਹੇਠ ਇਸ ਪਾਵਨ ਸ਼ਬਦ ਦੀ ਆਰੰਭਤਾ, ਜੋ ਕਿ ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਵੀ ਹੈ, ਸਮੁੱਚੇ ਸ਼ਬਦ ਦਾ ਸਾਰ, ਸਮੁੱਚੇ ਸ਼ਬਦ ਦਾ ਤੱਤ ਇਸ ਪੰਕਤੀ ਵਿੱਚ ਲੁਕਿਆ ਹੋਇਆ। ਬਾਬਾ ਜੀ ਫਰਮਾਉਂਦੇ ਨੇ, ਮਨੁੱਖ 83,99,999 ਜੂਨਾਂ ਭੁਗਤ ਕੇ ਇਸ ਸਰੀਰ ਵਿੱਚ ਆਇਆ, 83,99,999। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਬਹੁਤ ਚਿਰਾਂ ਤੋਂ ਇਹਨਾਂ ਜੂਨੀਆਂ ਵਿੱਚ ਭਟਕਦਾ ਹੋਇਆ, ਭਰਮਦਾ ਹੋਇਆ, ਅਖੀਰ ਪਰਮੇਸ਼ਵਰ ਦਾ ਤਰਸ ਹੋਇਆ ਜੋ ਇਹ ਸਰੀਰ ਪ੍ਰਾਪਤ ਹੋਇਆ। ਪਿਤਾ ਜੀ ਫਰਮਾਉਂਦੇ ਨੇ, ਆਏ ਅਨਿਕ ਜਨਮ ਭਰਮ ਸਰਣੀ। ਹੇ ਵਾਹਿਗੁਰੂ ਪਰਮੇਸ਼ਵਰ ਜੀ, ਹੇ ਮੇਰੇ ਸੋਹਣੇ ਰੱਬ ਜੀ, ਕਈ ਜਨਮਾਂ ਦੇ ਵਿੱਚੋਂ ਭੌਂਦਿਆਂ ਹੋਇਆਂ, ਭਟਕਦਿਆਂ ਹੋਇਆਂ, ਇਸ ਜਨਮ ਦੇ ਵਿੱਚ, ਇਸ ਸਰੀਰ ਦੇ ਵਿੱਚ ਤੁਹਾਡੇ ਹੁਕਮ ਦੇ ਵਿੱਚ ਆਏ ਆ ਜੀ।
ਉਦਰ ਦੇਹ ਅੰਧ ਕੂਪਤੇ ਲਾਵੋ ਹੋ ਆਪਣੀ ਚਰਨੀ।
ਇਹ ਜਿਹੜੀ ਦੇਹ ਹੈ, ਇਹ ਮਾਇਆ ਦੇ ਅੰਨੇ ਖੂਹ ਦੇ ਵਿੱਚ ਭਟਕਣ ਵਾਲਾ ਮਨ ਇਹਦੇ ਵਿੱਚ ਟਿਕਿਆ ਹੋਇਆ ਹੈ। ਮਨ ਇੰਜਨ ਹੈ ਤੇ ਸਰੀਰ ਗੱਡੀ ਦੇ ਡੱਬੇ ਨੇ। ਜਿੱਥੇ ਜਿੱਥੇ ਇੰਜਨ ਜਾਵੇ, ਡੱਬਿਆਂ ਨੂੰ ਮਗਰ ਮਗਰ ਜਾਣਾ ਪੈਂਦਾ। ਜੇ ਮਨ ਭਟਕਣਾ ਵਿੱਚ ਹੈ ਨਾ, ਤੇ ਸੱਚ ਜਾਣਨਾ ਸਾਰੀ ਜ਼ਿੰਦਗੀ ਇਹ ਸਰੀਰ ਵੀ ਭਟਕਣਾ ਵਿੱਚ ਰਹੇਗਾ। ਜੇ ਕਿਤੇ ਮਨ ਟਿਕ ਗਿਆ ਗੁਰੂ ਦੀ ਬਖਸ਼ਿਸ਼ ਦੇ ਨਾਲ, परमेश्वर के चरणों में टिक गया ना तो शरीर नू अमृत वेले जागना पवेगा। बाणी में एक वचन आउंदा है, पिता गुरुदेव फरमाउंदे ने, जाग रे मन जागन हारे। बड़ी हैरानी हुंदी है, सुत्ता ते शरीर होया, सुत्ता ते तन होया, ते पिता जी मन नू जगा रहे ने, क्योंकि पिता जी जानते ने जे मन जाग पिया ते तन नू अमृत वेले जागना पवेगा। जे मन सुत्ता है ते ए शरीर भी सुत्ता है। कोई अमृत वेले दा चित चेता नहीं, कोई संगत विच आउन दा, संगत विच बैन दा, प्रभु दे गुण गाउन दा चज नहीं, क्योंकि मन सुत्ता होया। पर जे मन जाग गया ना ते सतगुर दयाल दी कृपा नाल ए शरीर संगत विच भी आवेगा ते प्रभु दा जस भी गावेगा। इस मन नू जगाउन दे लई चार कदम पुटने पैणगे। बड़ी प्यारी अवस्था है, किते सतगुर दयाल दी कृपा दे नाल समझ आ जावे। जीवन दी पहली अवस्था है ईमानदारी। रब दे प्रति ईमानदार होना पवेगा। बिखै बिखै की वासना नू त्यागना पवेगा। यह कदों होवेगा? जदों मन सुचेत हो जाएगा। समा नहीं बहुत डिटेल च जावां, केवल बोल के लंघा। पहली पौड़ी है ईमानदारी। जेड़े गुरु दे प्रति ईमानदार ने फिर उन्हां दा जीवन सफल है। नहीं तां जिन्ना मर्जी पए चतर चलाकियां कलीए, गुरु दे चरणां विच थां नहीं जे मिलनी। पहला है ईमानदारी, दूजी पौड़ी है वफादारी। केवल बाहरों ईमानदार होना कुछ हो रहे, पर जे किते वफादार हो गए ना, फिर गुरु दा एक एक वचन हिरदे विच वसेगा। महाराज जिवें फरमाउंदे ने, उधर दे अंध कूप ते अन्ना खूह, जिदे विच बंदा डिग पवे ना, जिन्ना मर्जी कूकदा रवे, पुकारदा रवे, बाहर धरती ते वसण वालियां ते आवाज तक नहीं जे पहुंचदी। अन्ना खूह, मन डिग्या पिया। पर जेड़े वफादारी विच ने ना, वह जानते ने वफादारी की है। डिगे ना डोले, दृढ़ कर रहे हो, फिर वह डिगदे नहीं, डोलते नहीं, भुलेखियां विच नहीं पैंदे। ईमानदारी, वफादारी, समझदारी। ते समझदारी कितों मिलेगी? गुरु ग्रंथ साहब की बाणी विचों। जीवन का तरीका, जिस दिन गुरु का सिख समझदार हो गया ना, खब्बे सज्जे दी पटकड़ां तो मुक्त हो जाएगा। ते एक बेनती होर करदे आं, फिर चौथी पौड़ी बड़े प्यार वाली, जे इत्थे पहुंचना हर एक सिख ने, वह है सरदारी। ईमानदारी, वफादारी, समझदारी तो बाद मिलेगी सरदारी। ते जिन्हां ने सरदारी कमाई है ना, वह ये तीन पौड़ियां चढ़ के उपर आए ने। ते जिन्हां नूं माण है भी सिख दे घर जम्मे आ ते असी जमांदरू सिख हां, ना वह ईमानदारी विच ने, ना वफादारी विच ने, ना समझदारी विच ने, उन्हां नूं सरदारी नहीं जे मिलनी। गल्लां नाल सरदार होना कोई होर बात है, गल्लां दी सिखी कुछ होर है, भेख दी सिखी कुछ होर है। पर जिहड़े असल सरदार ने, अज पुरातन योधियां नूं क्यों याद करदे हां, पुरातन शहीद सिंघां सिंघणियां दे क्यों सोहले गाउंदे आ, क्योंकि उन्होंने गुरु दे दर्शाए हुए मार्ग दे कदम पुटदे होए आ सरदारी नू प्राप्त कीता ते इनू कायम रखिया। अरदास दे विच उन्होंने चेता करदे हो ना जी, जिन्हां ने धर्म नहीं हारिया, सिखी केसां स्वासां संग निभाई, तिना दी पवित्र कमाई दा ध्यान धर के खालसा जी बोलो जी, बोलो जी। ओ कौन ने जेड़े तीन पौड़ियां चढ़ के चौथी पौड़ी फिर मंजिल ते पहुंच गए। अपनी भी अरदास करो, सारे पंथ की अरदास करो। सतगुरु सरदार होण दा सिख होण दा माण कुछ होर है, पर सतगुरु किते सिखी दे मार्ग ते सानू तुरन दी भी जाच आ जावे।
रहाओ ज्ञान ध्यान किश कर्म न जाना, नाहिन निर्मल करनी।
सतगुरु बड़े सरल लफ्जां दे विच समझाउंदे ने, ज्ञान ध्यान किछ कर्म ना जाना, किसी दा माण करा ना, ज्ञान पल्ले ना ध्यान दी रुचि, कोई गुण होवे ते गल करा। ज्ञान ध्यान किछ कर्म ना जाना, अपने कर्मा की गत मैं क्या जानो, केड़ा कर्म है जिस ते माण करा। कह देने आ ए दुनिया चार दिन का मेला है, कोई शक नहीं, पर इस मेले विच जिन्हों पुछो कहना मैं बड़ा दुखी हाँ। कारण की है? सब तो वड्डा कारण है दुखी होने का, है तो मेला, पर जदों जीवन विच झूठ का राह अपना लिया ना, तुसी सारे चंगे हो, मैं तो अपने वर्गे की गल करदा, जे जीवन विच झूठ का राह अपना लिया तो मेला तो पहला झूठ का झज्जा ला लेना, झमेला बन जाएगा। है मेला, पर जे झूठ का झज्जा ला लोगे झमेला बन जाएगा। पर जेडे गुरसिख प्यारे सच दे दर्शाए हुए मार्ग ते तुरदे ने, सच वल कदम पुटदे ने, सतसंगत विच आउंदे ने, जे किते मेला तो पहले सच का सस्सा ला लो तो सुमेला बन जाएगा। खेड़ केवल इन्नी है मेला, पर उन्ना जोगा सफल है ए बेला जेड़े सच दे मार्ग ते तुरे ने, जेड़े सुमेल वाल वधे ने। पिता जी तन पंचम पातशाह बचन करके फरमाउंदे ने, ज्ञान ध्यान किछ कर्म ना जाना, ना हैन निर्मल करनी। ना ज्ञान दी पूंजी, ना ध्यान दी कमाई, ना गुर शब्द दी विचार, ते ना ही कोई निर्मल कर्म कीता, ना है न निर्मल करनी।
साध संगत कै अंचल लावो, बिखम नदी जाए तरनी।
हे सतगुरु तरस करो, बख्शिश करो कि ते मैनू भी सतसंग प्राप्त होवे, सत संगत दी उच्ची सुची कमाई सदका मेरा जीवन सवर जावे। साध संगत कै अंचल लावो, बिखम नदी जाए तरनी। ये जो भव सागर है ये एवें नहीं तरिया जाना। महाराज सच्चे पातशाह बाणी विच फरमाउंदे ने, रोज सोदर दा जाप करदे हो ना जी, भई प्राप्त मानुख देहरिया, क्यों प्राप्त होइए जी, गोबिंद मिलन की ए तेरी बरिया, अवर काज तेरे किते ना काम, मिल साध संगत भज केवल नाम। संगत ओही है जिथे केवल नाम दी गल होवे, केवल नाम जपोरे प्राणी, छोड़ो मन के परमा। सत संगत कैसी जानी है, जिथे एको नाम बखानी है, केवल नाम, जिथे नाम दी गल, परमेश्वर दियां बातां, हर कियां कथा कहानियां। हे सतगुरु कृपा करके मैनू ओ सतसंग बख्शो, तां जे मेरा इस जीवन विच आया सफल हो सके। दो एक कर जोड़ एक बेनती करां सतसंगत जी, परमेश्वर ने सानू इस जन्म दी जो दात बख्शी है ना, इदे पिछे मेरे परमेश्वर दा बड़ा वड्डा मनोरथ है। जदों जीव लखां जूनियां विच भटकदा होया परमेश्वर तो टुटिया रहा, नाम तो बंदगी तो टुटिया रहा ना, ਤੇ ਰੱਬ ਨੂੰ ਤਰਸ ਆ ਗਿਆ। ਪੰਜ ਚੀਜ਼ਾਂ ਪੱਲੇ ਬੰਨ ਲਿਓ, ਸ਼ਾਇਦ ਜੀਵਨ ਸਵਰ ਜਾਏ। ਪਹਿਲੀ ਗੱਲ ਸਿੱਖ ਨੇ ਸਦਾ ਚੇਤੇ ਰੱਖਣੀ ਹੈ, ਧਰਮ ਤੇ ਮਾਰਗ ਤੇ ਤੁਰਨ ਵਾਲੇ ਨੇ ਸਦਾ ਚੇਤੇ ਰੱਖਣੀ ਹੈ, ਉਹ ਹੈ ਵਲਦੀਅਤ। ਇਹ ਲਫ਼ਜ਼ ਬਣਿਆ ਵਾਲਿਦ ਤੋਂ, ਵਾਲਿਦ ਕਹਿੰਦੇ ਨੇ ਪਿਤਾ ਨੂੰ, ਫਾਦਰ ਨੂੰ, ਬਾਪ ਨੂੰ। ਪਹਿਲੀ ਗੱਲ ਹਰ ਇੱਕ ਮਨੁੱਖ ਨੇ ਚੇਤੇ ਰੱਖਣੀ ਹੈ, ਇਹ ਜਿਹੜੀ ਵਲਦੀਅਤ ਹੈ ਨਾ, ਇਹ ਰੱਬ ਦੀ ਹੈ। ਸਭ ਦਾ ਬਾਪ ਇੱਕੋ ਹੈ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਪੜ੍ਹਦੇ ਹੋ ਨਾ ਜੀ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਾਉ ਕਿਹਾ ਕਾੜਾ ਜੀ। ਵਲਦੀਅਤ, ਇਹ ਜੀਵਨ ਜਿਸ ਗੁਰੂ ਪਿਤਾ ਦਾ ਬਖਸ਼ਿਆ ਹੋਇਆ, ਜਿਸ ਮਾਲਕ ਪਰਮੇਸ਼ਵਰ ਦਾ ਬਖਸ਼ਿਆ ਹੋਇਆ, ਉਹ ਸਦਾ ਸਦਾ ਥਿਰ ਰਹਿਣ ਵਾਲਾ ਹੈ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਸ ਪਰਮਾਤਮਾ ਤੋਂ ਬਿਨਾਂ ਇਸ ਸੰਸਾਰ ਵਿੱਚ ਕੋਈ ਦੂਜੀ ਤਾਕਤ ਨਹੀਂ। ਸੋ ਸਿੱਖ ਹਮੇਸ਼ਾ ਆਪਣੀ ਵਲਦੀਅਤ ਨੂੰ ਯਾਦ ਰੱਖੇ, ਆਪਣੇ ਬਾਪ ਨੂੰ ਯਾਦ ਰੱਖੇ, ਜਨਮ ਦੇਣ ਵਾਲੇ ਨੂੰ, ਪਾਲਣਹਾਰ ਨੂੰ, ਰਿਜ਼ਕ ਦੇਣ ਵਾਲੇ ਨੂੰ ਸਦਾ ਚੇਤੇ ਵਿੱਚ ਰੱਖਣਾ, ਤਾਂ ਜੇ ਉਸ ਦੇ ਰਾਹ ਦਾ ਇੱਕ ਇੱਕ ਕਦਮ ਲੇਖੇ ਵਿੱਚ ਲੱਗੇ ਜਿਹੜਾ ਪਰਮਾਤਮਾ ਦੀ ਯਾਦ ਵਿੱਚ ਹੈ। ਜਦੋਂ ਵਲਦੀਅਤ ਨੂੰ ਭੁੱਲ ਜਾਂਦੇ ਹਾਂ ਨਾ, ਤੇ ਫਿਰ ਸੰਸਾਰ ਦੇ ਵਿੱਚ ਭਟਕਣਾ ਪੈਦਾ ਹੋਏਗੀ। ਸੋ ਬੇਨਤੀ ਕਰ ਰਿਹਾ ਸਾਂ, ਸਭ ਤੋਂ ਪਹਿਲਾਂ ਵਲਦੀਅਤ, ਜਦੋਂ ਪਰਮੇਸ਼ਵਰ ਨੂੰ ਚਿੱਤ ਚੇਤੇ ਵਿੱਚ ਰੱਖ ਕੇ ਇੱਕ ਇੱਕ ਕਦਮ ਭੈ ਭਾਵਨੇ ਵਿੱਚ ਪੁੱਟਾਂਗੇ, ਫਿਰ ਦੂਜੀ ਅਵਸਥਾ ਬੜੀ ਪਿਆਰੀ ਜੇ ਵਲਦੀਅਤ ਤੋਂ ਬਾਅਦ ਹੈ ਨਸੀਹਤ। ਗੁਰੂ ਸਾਹਿਬ ਸਾਨੂੰ ਕਦਮ ਕਦਮ ਤੇ ਨਸੀਹਤ ਦਿੰਦੇ ਨੇ, ਵਿਚਾਰ ਦਿੰਦੇ ਨੇ। ਗੁਰੂ ਕਿਆ ਸਿੱਖਾ, ਜੇ ਇਸ ਜੀਵਨ ਵਿੱਚ ਪਰਮਾਤਮਾ ਨੂੰ ਮਿਲਣਾ ਨਾ, ਤੇ ਫਿਰ ਗੁਰੂ ਦੀ ਨਸੀਹਤ ਸਦਾ ਚੇਤੇ ਰੱਖੀ। ਉਹ ਕੀ ਹੈ? ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਤੁਹਾਨੂੰ ਨਸੀਹਤ ਦਿੱਤੀ ਹੈ, ਇਹ ਮਨ ਹਰਜੀ ਤੇ ਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਨਸੀਹਤ ਹੈ, ਕਰੋ ਬੇਨਤੀ, ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾੜ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ, ਆਗੈ ਬਸਨ ਸੁਹੇਲਾ। ਆਗੇ ਬਸਨ ਸੁਹੇਲਾ, ਆਗੇ ਬਸਨ ਸੁਹੇਲਾ। ਵਲਦੀਅਤ ਦੇ ਪ੍ਰਤੀ ਜਦੋਂ ਇਮਾਨਦਾਰ ਹੋ ਜਾਏਗਾ ਨਾ ਗੁਰੂ ਕਿਆ ਸਿੱਖਾ, ਗੁਰੂ ਦੀ ਨਸੀਹਤ ਨੂੰ ਮੰਨ ਲਵੇਗਾ ਨਾ, ਤੇ ਤੀਜੀ ਚੀਜ਼ ਹੈ ਵਸੀਅਤ। ਗੁਰੂ ਨੇ ਵਸੀਅਤ ਹੀ ਤੇਰੇ ਨਾਂ ਕਰ ਦਿੱਤੀ, ਹੋਂ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੁੰਦੇਰੋ। ਵਸੀਅਤ ਹੀ ਤੇਰੇ ਨਾਂ ਕਰਤੀ, ਸਭ ਕੁਛ ਤੈਨੂੰ ਦੇ ਦਿੱਤਾ। ਬਾਪ ਹੈ ਨਾ, ਆਪਣੇ ਲੈਕ ਪੁੱਤਰ ਦੇ ਨਾਂ ਸਭ ਕੁਛ ਕਰ ਦਿੰਦਾ। ਹਰ ਹਰ ਜਨ ਦੋਏ ਏਕ ਹੈ, ਬਿਵ ਵਿਚਾਰ ਕਿਛ ਨਾ ਹੈ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੇ ਸਮਾਏ। ਦੇ ਦਿੱਤਾ ਸਭ ਕੁਛ, ਵਸੀਅਤ ਤੇਰੇ ਨਾਂ ਕਰ ਦਿੱਤੀ। ਪਰ ਧਿਆਨ ਰੱਖੀ, ਇਹ ਵਸੀਅਤ ਕਦੋਂ ਮਿਲੇਗੀ? ਜਦੋਂ ਕਾਬਲੀਅਤ ਨਾਲ ਹੋਏਗੀ, ਤੇ ਕਾਬਲ ਤੈਨੂੰ ਗੁਰੂ ਨੇ ਬਣਾਉਣਾ, ਅਸਾਂ ਜ਼ੋਰ ਨਹੀਂ। ਇੱਕ ਗੱਲ ਸਿੱਖ ਸਦਾ ਚੇਤੇ ਵਿੱਚ ਰੱਖੇ, ਅਸਾਂ ਜ਼ੋਰ ਨਹੀਂ, ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤਿਵੇਂ ਬਖਸ਼। ਇਹ ਆਵਾਜ਼ ਕਦੋਂ ਅੰਦਰੋਂ ਪ੍ਰਗਟ ਹੋਏਗੀ? ਜਦੋਂ ਨਿਮਰਤਾ ਦੇ ਮਾਰਗ ਤੇ ਟੁਰਾਂਗੇ। ਤੇ ਇੱਕ ਬੇਨਤੀ ਕਰਾਂ, ਇਹ ਸਭ ਕੁਝ ਹੁੰਦਿਆਂ ਫਿਰ ਸਿੱਖ ਤੋਂ ਵੱਡਾ ਭਲਾ ਕਿਹੜਾ ਅਮੀਰ ਹੋ ਸਕਦਾ, ਜਿਹਨੂੰ ਗੁਰੂ ਨੇ ਸਭ ਕੁਝ ਦੇ ਦਿੱਤਾ। ਸਾਨੂੰ ਪੰਥ ਦਾ ਰੂਪ ਬਣਾ ਕੇ ਤੇ ਸਭ ਕੁਝ ਪੰਥ ਦੇ ਹਵਾਲੇ ਕਰ ਦਿੱਤਾ, ਆਪਣਾ ਪਰਿਵਾਰ ਕੁਰਬਾਨ ਕਰਕੇ ਤੇ ਪੰਥ ਨੂੰ ਮਾਲਕ ਬਣਾ ਦਿੱਤਾ। ਇਹ ਕੀ ਸੀ? ਸਤਿਗੁਰਾਂ ਨੇ ਸਾਨੂੰ ਸਭ ਕੁਝ ਦੇਣਾ ਸੀ ਨਾ, ਗੁਰੂ ਗ੍ਰੰਥ ਦੇ ਲੜ ਲਾ ਕੇ ਸਭ ਕੁਝ ਪੰਥ ਨੂੰ ਦੇਣ ਵਾਲਾ ਮੇਰਾ ਕਲਗੀਧਰ ਪਾਤਸ਼ਾਹ। ਪਰ ਇੱਕ ਗੱਲ ਚੇਤੇ ਰੱਖਿਓ, ਜੇ ਗੁਰੂ ਤੋਂ ਬੇਮੁੱਖ ਹੋ ਗਏ ਤੇ ਇੱਕ ਚੀਜ਼ ਅਜੇ ਰਹਿ ਗਈ ਹੈ, ਉਹ ਹੈ ਫਜ਼ੀਅਤ, ਦੁੱਖ, ਕਲੇਸ਼, ਭਰਮ, ਭੁਲੇਖੇ, ਫਜ਼ੀਅਤ। ਇਹ ਜੀਵਨ ਅਜ਼ਾਬ ਬਣ ਜਾਏਗਾ, ਫਜ਼ੀਅਤ ਬਣ ਜਾਏਗੀ। ਪਿਤਾ ਜੀ ਨੇ ਕਿਹਾ ਸੀ, ਖਾਲਸੇ ਦੀ ਉਪਮਾ ਕੀਤੀ, ਖਾਲਸੇ ਦੀ ਉਪਮਾ ਵਿੱਚ ਬੜੇ ਪਿਆਰੇ ਲਫ਼ਜ਼ ਉਚਾਰਨ ਕੀਤੇ, ਪਰ ਅਖੀਰ ਦੇ ਵਿੱਚ ਇੱਕ ਚੇਤਾਵਨੀ ਵੀ ਦਿੱਤੀ ਸੀ। ਉਹ ਚੇਤਾਵਨੀ ਨਾ ਭੁੱਲਿਓ, ਜੇ ਉਹ ਚੇਤਾਵਨੀ ਭੁੱਲ ਗਏ ਜੀਵਨ ਫਜ਼ੀਅਤ ਬਣ ਜਾਏਗਾ, ਇਹ ਸੰਸਾਰ ਦੇ ਵਿੱਚ ਆਉਣਾ ਅਜ਼ਾਬ ਹੋ ਜਾਏਗਾ। ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦਿਹੋਂ ਮੈਂ ਸਾਰਾ, ਸਭ ਕੁਝ ਦੇ ਦਿਆਂਗਾ, ਮੇਰੇ ਖਾਲਸੇ ਦਾ ਹੀ ਸਭ ਕੁਝ। ਪਰ ਧਿਆਨ ਰੱਖਿਓ, ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਹੁਣ ਸਤਿਗੁਰਾਂ ਨੇ ਚੇਤਾਵਨੀ ਦਿੱਤੀ ਸੀ, ਪਹਿਲਾਂ ਸਮਝਾਇਆ, ਸਿੱਖਾ ਸਮਝ ਜਾ, ਨਹੀਂ ਤੇ ਚੇਤਾਵਨੀ ਯਾਦ ਰੱਖੀ, ਜੇ ਗੁਰੂ ਦੇ ਦਰਸਾਏ ਹੋਏ ਮਾਰਗ ਤੋਂ ਭਟਕ ਗਏ ਨਾ, ਤੇ ਸੰਸਾਰ ਦੇ ਵਿੱਚ ਸੁੱਖ ਪ੍ਰਾਪਤ ਨਹੀਂ ਹੋਣਗੇ।
ਸੁਖ ਸੰਪਤ ਮਾਇਆ ਰਸ ਮਿੱਠੇ, ਇਹ ਨਹੀਂ ਮਨ ਮਹਿ ਧਰਨੀ।
ਮਾਇਆ ਦੇ ਇਹ ਰਸ ਜਿਨ੍ਹਾਂ ਵਿੱਚ ਮਨੁੱਖਤਾ ਖੱਚਤ ਹੋਈ ਹੈ, ਸੁਖ ਸੰਪਤ ਮਾਇਆ ਰਸ ਮਿੱਠੇ, ਤਾਂ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਨੇ, ਕੈਸੀ ਸਰਲ ਭਾਸ਼ਾ ਦੇ ਵਿੱਚ ਸਮਝਾਇਆ, ਕੋਈ ਬਹੁਤੇ ਗੁੰਝਲ ਨਹੀਂ ਪਾਏ। ਇਹ ਗੁੰਝਲ ਤਾਂ ਸਾਨੂੰ ਦੁਨਿਆਵੀ ਬੰਦਿਆਂ ਨੇ ਪਾ ਦਿੱਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਭਾਸ਼ਾ ਬੜੀ ਸਰਲ ਹੈ। ਪਹਿਲਾਂ ਵੀ ਕਈ ਵਾਰ ਇੱਕ ਬੇਨਤੀ ਕੀਤੀ, ਇੱਕ ਬੰਦਾ ਕਿਸੇ ਉਸਤਾਦ ਕੋਲ ਗਿਆ, ਆਖਣ ਲੱਗਾ, ਉਸਤਾਦ ਜੀ ਮੈਂ ਮੋਰ ਪਾਲਣਾ ਚਾਹੁੰਦਾ, ਪਰ ਮੈਨੂੰ ਕੋਈ ਜੁਗਤੀ ਦੱਸੋ, ਮੈਂ ਮੋਰ ਨੂੰ ਫੜਾਂ ਕਿਵੇਂ, ਫੜਿਆ ਨਹੀਂ ਜਾਂਦਾ। ਤੇ ਜਿਹੜਾ ਉਸਤਾਦ ਸੀ ਨਾ, ਉਹ ਕਹਿਣ ਲੱਗਾ ਵੀ ਮੋਰ ਫੜਨਾ ਕਿਹੜਾ ਔਖਾ ਕੰਮ ਹੈ, ਰਾਤ ਵੇਲੇ ਖੇਤਾਂ ਨੂੰ ਜਾ, ਮੋਰ ਆਮ ਤੌਰ ਤੇ ਬੈਠੇ ਹੋਣਗੇ ਖੇਤ ਦੀ ਮੁੰਡੇਰ ਤੇ ਬੈਠੇ ਹੁੰਦੇ ਨੇ, ਟਾਣੀਆਂ ਤੇ ਬੈਠੇ ਹੁੰਦੇ ਨੇ। ਕਹਿੰਦੇ ਕਿ ਮੋਮ ਦਾ ਟੁਕੜਾ ਨਾਲ ਲੈ ਜਾਈ, ਜਦੋਂ ਮੋਰ ਦੀਆਂ ਅੱਖਾਂ ਬੰਦ ਹੋਣਾ ਤੇ ਉਹਦੇ ਸਿਰ ਤੇ ਮੋਮ ਦਾ ਟੁਕੜਾ ਰੱਖ ਦੇਈ, ਸਵੇਰ ਹੋਏਗੀ, ਸੂਰਜ ਚੜ੍ਹੇਗਾ, ਗਰਮੀ ਦੇ ਨਾਲ ਉਹ ਮੋਮ ਪਿਘਲੇਗੀ, ਮੋਰ ਦੀਆਂ ਅੱਖਾਂ ਤੇ ਪਏਗੀ, ਉਹਨੂੰ ਨਜ਼ਰ ਆਉਣਾ ਬੰਦ ਹੋ ਜਾਏਗਾ, ਜਾ ਕੇ ਉਹਨੂੰ ਗਰਦਨ ਤੋਂ ਫੜ ਲਈ। ਉਹ ਬੰਦਾ ਕਹਿਣ ਲੱਗਾ, ਉਸਤਾਦ ਜੀ ਇੱਕ ਗੱਲ ਦੱਸੋ, ਪਹਿਲਾਂ ਮੈਂ ਮੋਰ ਨੂੰ ਲੱਭਾਂ, ਫੇਰ ਮੈਂ ਉਹਦੇ ਸਿਰ ਤੇ ਮੋਮ ਦੀ ਟਿੱਕੀ ਧਰਾਂ, ਫੇਰ ਸਵੇਰ ਹੋਣ ਦੀ ਉਡੀਕ ਕਰਾਂ ਵੀ ਕਦੋਂ ਮੋਮ ਪਿਘਲੇ ਉਹਦੀ ਅੱਖਾਂ ਤੇ ਕਿਉਂ ਨਾ ਹੋਵੇ ਕਿ ਜਦੋਂ ਮੈਂ ਮੋਮ ਦੀ ਟਿੱਕੀ ਰੱਖਣ ਗਿਆ ਤਾਂ ਹੀ ਉਹਨੂੰ ਫੜ ਲਵਾਂ, ਸੌਖਾ ਕੰਮ ਨਹੀਂ। ਉਹ ਬੰਦਾ ਕਹਿੰਦਾ, ਫਿਰ ਜੇ ਤੂੰ ਇੱਦਾਂ ਫੜ ਲਿਆ ਤੇ ਮੇਰੀ ਉਸਤਾਦੀ ਕਾਦੀ ਹੋਈ, ਮੈਂ ਵੀ ਤਾਂ ਕੋਈ ਆਪਣੀ ਨਵੀਂ ਉਸਤਾਦੀ ਦੱਸਣੀ ਹੈ ਨਾ। ਬਸ ਇਹ ਹਾਲਤ ਸਾਡੇ ਸਿਖਰ ਜਗਤ ਦਾ ਹੋ ਗਿਆ ਜੀ। ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਜਿਉਣ ਦਾ, ਜੀਵਨ ਨੂੰ ਸਫਲ ਕਰਨ ਦਾ ਕਿੰਨਾ ਸਰਲ ਮਾਰਗ ਦੱਸਿਆ, ਪਰ ਅੱਜ ਦੁਨੀਆਂ ਦੇ ਜਿਹੜੇ ਪੀਰ ਬਣੇ ਬੈਠੇ ਨੇ, ਸਾਧ ਬਣੇ ਬੈਠੇ ਨੇ, ਉਹਨਾਂ ਨੇ ਸਾਨੂੰ ਵੱਖ ਵੱਖ ਗੁੰਝਲਾਂ ਦੇ ਵਿੱਚ ਪਾ ਦਿੱਤਾ, ਇੱਦਾਂ ਕਰੋਗੇ ਤੇ ਆਹ ਹੋ ਜਾਏਗਾ, ਉੱਦਾਂ ਕਰੋਗੇ ਤੇ ਉਹ ਹੋ ਜਾਏਗਾ, ਡਰਾ ਦਿੱਤਾ। ਧਰਮ ਦੇ ਨਾਂ ਤੇ ਮਨੁੱਖਤਾ ਨੂੰ ਡਰਾਇਆ ਬਹੁਤ ਗਿਆ, ਜਦਕਿ ਗੁਰੂ ਗ੍ਰੰਥ ਸਾਹਿਬ ਨੇ ਤੇ ਕੋਈ ਕਿਤੇ ਸਾਨੂੰ ਡਰਨ ਦੀ ਗੱਲ ਹੀ ਨਹੀਂ ਕੀਤੀ। ਮਹਾਰਾਜ ਜੀ ਫਰਮਾਉਂਦੇ ਨੇ, ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ, ਕਹੋ ਨਾਨਕ ਸੁਨਰੇ ਮਨਾ, ਗਿਆਨੀ ਤਾਂ ਇਹ ਬਖਾਨ। ਪਰ ਵਾਹ ਉਹ ਸਿੱਖੋ, ਥਾਂ ਥਾਂ ਦੀਆਂ ਭਟਕਣਾਂ ਨੇ ਤੁਹਾਨੂੰ ਭਟਕਾ ਕੇ ਰੱਖਤਾ। ਹਰ ਇੱਕ ਉਸਤਾਦ ਆਪੋ ਆਪਣਾ ਮਾਰਗ ਦਰਸਾਉਂਦਾ, ਇੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਮਾਰਗ ਜੋ ਸਿੱਧਾ ਦਰਗਾਹ ਨੂੰ ਜਾਂਦਾ, ਇੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਜੋ ਸਿੱਧੀ ਅਕਾਲ ਪੁਰਖ ਦੇ ਨਾਲ ਜੋੜਦੀ, ਅਸੀਂ ਉਸ ਮਰਿਆਦਾ ਦੇ ਸਿੱਧੇ ਰਾਹ ਤੋਂ ਭਟਕ ਕੇ ਉਲਝਣਾਂ ਵਿੱਚ ਪੈ ਗਏ, ਕੋਈ ਵੀਰਵਾਰ ਦੇ ਵਰਤ ਵਿੱਚ ਪੈ ਗਿਆ, ਕੋਈ ਸ਼ਨੀਵਾਰ ਦੇ ਕਾਲੇ ਛੋਲਿਆਂ ਵਿੱਚ ਪੈ ਗਿਆ। ਮਾਫ ਕਰਨਾ, ਸੱਚਾਈ ਬਿਆਨ ਕਰਨ ਲੱਗਾ, ਇੱਕ ਪ੍ਰਚਾਰਕ ਹੋਣ ਦੇ ਨਾਤੇ ਫਰਜ਼ ਹੈ। ਸੋਮਵਾਰ ਵਾਲਾ ਗੁਰੂ ਕੋਈ ਹੋਰ ਹੈ, ਮੰਗਲਵਾਰ ਵਾਲਾ ਕਿਸੇ ਹੋਰ ਨੂੰ ਬਣਾ ਬੈਠੇ ਹਾਂ, ਬੁੱਧਵਾਰ ਨੂੰ ਕਿਸੇ ਬਾਬੇ ਦੇ ਤਵੀਤ ਗਲੇ ਚ ਪਾ ਲਏ, ਵੀਰਵਾਰ ਨੂੰ ਕਬਰਾਂ ਤੇ ਦੀਵਾ ਬਾਲਣ ਚਲੇ ਗਏ, ਸ਼ੁੱਕਰਵਾਰ ਨੂੰ ਦੇਵੀ ਦੇਵਤਿਆਂ ਦੇ ਵਰਤ ਰੱਖਣ ਲੱਗ ਪਏ ਤੇ ਸ਼ਨੀਵਾਰ ਨੂੰ ਕਾਲੇ ਛੋਲੇ ਲੈ ਕੇ ਗੁਰਦੁਆਰੇ ਆ ਗਏ। ਮਹੀਨੇ ਦੇ 30 ਦਿਹਾੜੇ ਨੇ ਤੇ 35 ਰੱਬ ਬਣਾਈ ਬੈਠੇ ਹਾਂ। ਮੇਰੇ ਪਿਤਾ ਜੀ ਸੁਚੇਤ ਕਰ ਰਹੇ ਨੇ, ਭਾਈ ਮਾਇਆ ਦੇ ਇਸ ਭਰਮ ਜਾਲ ਚੋਂ ਨਿਕਲੋ, ਸੁੱਖ ਸੰਪਤ ਮਾਇਆ ਰਸ ਮਿੱਠੇ ਲੱਗਦੇ, ਬੜੇ ਮਿੱਠੇ ਨੇ ਪਰ ਝੂਠੇ ਨੇ। ਮਿੱਠਾ ਕੇਵਲ ਇੱਕ ਪਰਮਾਤਮਾ ਦਾ ਨਾਮ ਫਰੀਦਾ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਪਰ ਚੇਤੇ ਰੱਖਿਓ ਰੱਬ ਨਾ ਪੁੱਜਣ ਤੁੱਧ। ਉਸ ਸੋਹਣੇ ਰੱਬ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ। ਪਿਤਾ ਜੀ ਫਰਮਾਉਂਦੇ ਨੇ, ਸੁੱਖ ਸੰਪਤ ਮਾਇਆ ਰਸ ਮਿੱਠੇ ਇਹ ਨਹੀਂ ਮਨ ਮੈਂ ਧਰਨੀ, ਕਹਿੰਦੇ ਇਸ ਦੇ ਪ੍ਰਭਾਵ ਨੂੰ ਮਨ ਵਿੱਚ ਧਾਰਨ ਨਹੀਂ ਕਰਨਾ, ਇਸ ਦੇ ਪ੍ਰਭਾਵ ਦੇ ਮਗਰ ਲੱਗ ਕੇ ਆਪਣੇ ਜੀਵਨ ਨੂੰ ਗਰਕ ਨਹੀਂ ਕਰਨਾ।
ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਭਰਨੀ।
ਪਿਤਾ ਜੀ ਦਾ ਬਚਨ, ਬੇਨਤੀ ਕਰ ਰਿਹਾ ਸਾਂ, ਅੱਜ ਗੁਰੂ ਗ੍ਰੰਥ ਸਾਹਿਬ ਦੇ ਦਰਸਾਏ ਹੋਏ ਸਿੱਧੇ ਮਾਰਗ ਤੋਂ ਅਸੀਂ GT ਰੋਡ ਤੋਂ ਉਤਰ ਕੇ ਕੱਚੇ ਰਾਹ ਪੈ ਗਏ। ਇੱਕ ਨਿਸ਼ਾਨ ਥੱਲੇ ਮੇਰੇ ਕਲਗੀਧਰ ਪਾਤਸ਼ਾਹ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ ਸੀ, ਸਿੱਖਾ ਜਦੋਂ ਤੱਕ ਏਕੇ ਵਿੱਚ ਰਹੇਗਾ ਤੇਰਾ ਕੋਈ ਕੱਖ ਨਹੀਂ ਵਿਗਾੜ ਸਕੇਗਾ। ਭਟਕਣਾ ਕਦੋਂ ਹੋਏਗੀ? ਜਦੋਂ ਇੱਕ ਨੂੰ ਵਿਸਾਰ ਕੇ ਹੋਰਾਂ ਦੇ ਮਗਰ ਪਏਗਾ। ਬੇਨਤੀ ਕਰਾਂ ਜੀ, ਜਿੱਥੇ ਇੱਕ ਦਲ, ਏਕੇ ਦੀ ਗੱਲ ਕਰਨ ਲੱਗਾ, ਜਿੱਥੇ ਇੱਕ ਦਲ ਉੱਥੇ ਕਲਗੀਧਰ ਦਾ ਬਲ, ਗੁਰੂ ਆਪ ਵਰਤੇਗਾ ਪੰਥ ਦੇ ਵਿੱਚ। ਜਿੱਥੇ ਇੱਕ ਦਲ ਹੋਏਗਾ ਤੇ ਦਲ ਲਫ਼ਜ਼ ਨੂੰ ਦੋ ਦੋ ਵਾਰ ਪੜ੍ਹੋ, ਦਲ ਲਫ਼ਜ਼ ਨੂੰ ਦੋ ਵਾਰੀ ਪੜ੍ਹੋ। ਜਿੱਥੇ ਇੱਕ ਦਲ ਉੱਥੇ ਕਲਗੀਧਰ ਦਾ ਬਲ, ਤੇ ਜਿੱਥੇ ਕਈ ਦਲ ਉੱਥੇ ਦਲ ਦਲ, ਫਿਰ ਦਲ ਦਲ ਬਣ ਗਈ। ਦਲ ਦਲ ਦੇ ਵਿੱਚ ਬੰਦਾ ਫਸ ਜਾਏ ਨਾ, ਜਿੰਨਾ ਕੁ ਬਾਹਰ ਆਉਣ ਦੇ ਲਈ ਹੱਥ ਪੈਰ ਮਾਰੇ ਉਨਾ ਹੋਰ ਦਲ ਦਲ ਦੇ ਵਿੱਚ ਡੁੱਬਦਾ ਤੇ ਮਰ ਜਾਂਦਾ, ਮੌਤ ਹੋ ਜਾਂਦੀ ਹੈ। ਸਿੱਖੋ, ਦਲ ਦਲ ਵਿੱਚ ਖੱਚਤ ਨਾ ਹੋਇਓ। ਤੁਹਾਨੂੰ ਬੜੀ ਉੱਚੀ ਤੇ ਸੁੱਚੀ ਨਿਆਰੀ ਸੋਚ ਦਿੱਤੀ ਹੈ ਮੇਰੇ ਮਾਲਕ ਨੇ। ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। ਮਾਫ ਕਰਨਾ, ਮੇਰੇ ਵਰਗਾ ਤੇ ਆਪ ਗੁਰੂ ਗ੍ਰੰਥ ਸਾਹਿਬ ਤੋਂ ਆਕੀ ਹੋਇਆ ਪਿਆ, ਉੱਚੇ ਉੱਚੇ ਜੈਕਾਰੇ ਛੱਡਿਆ, ਛੱਡੋ ਜੈਕਾਰੇ। ਪਰ ਖਾਲਸੇ ਦਾ ਰਾਜ ਕਿਵੇਂ ਹੋਏਗਾ? ਕੇਵਲ ਦਮਗਜੇ ਮਾਰਨ ਨਾਲ, ਕੇਵਲ ਰੌਲਾ ਪਾਉਣ ਨਾਲ? ਇੱਕ ਵਾਰਤਾ ਚੇਤੇ ਆ ਗਈ, ਇਹ ਕਿਸੇ ਦੀ ਹੱਡ ਬੀਤੀ ਹੈ, ਸੱਚਾਈ ਹੈ। ਬਾਅਦ ਵਿੱਚ ਮੇਰੇ ਕੋਲ ਉਸ ਸਿੰਘ ਦਾ ਨਾਮ ਹੀ ਪੁੱਛ ਲੈਣਾ, ਸਟੇਜ ਤੋਂ ਕਿਸੇ ਦਾ ਨਾਂ ਨਹੀਂ ਲਈਦਾ। ਅੱਜ ਕੱਲ੍ਹ ਸਾਡੇ ਮੁਸਲਮਾਨ ਭਰਾਵਾਂ ਦੇ ਰੋਜ਼ੇ ਚੱਲ ਰਹੇ ਨੇ, ਤੁਸੀਂ ਜਾਣਦੇ ਹੋ, ਉਹਨਾਂ ਦਾ ਆਪਣਾ ਧਰਮ ਹੈ, ਮੁਬਾਰਕ ਹੈ। ਇੱਕ ਗੁਰੂ ਕਾ ਸਿੱਖ ਅੰਮ੍ਰਿਤਧਾਰੀ ਬਾਣੀ ਪੜ੍ਹਨ ਵਾਲਾ ਜਹਾਜ਼ ਦੀ ਡੋਮੈਸਟਿਕ ਯਾਤਰਾ ਕਰ ਰਿਹਾ ਸੀ, ਦਿੱਲੀ ਤੋਂ ਉਹਨੇ ਨਾਗਪੁਰ ਜਾਣਾ ਸੀ। ਜਹਾਜ਼ ਦੇ ਵਿੱਚ ਬੈਠਾ, ਜਦੋਂ ਫਲਾਈਟ ਟੇਕ ਆਫ ਹੋਈ ਨਾ, ਜਹਾਜ਼ ਉੱਡਿਆ, ਤੇ ਉਸਨੇ ਆਪਣਾ ਛੱਕਣ ਵਾਸਤੇ ਲੰਚ ਜਿਹੜਾ ਸੀ ਨਾ, ਉਹ ਟਿਕਟ ਦੇ ਵਿੱਚ ਹੀ ਆਰਡਰ ਕੀਤਾ ਹੋਇਆ ਸੀ। ਜਿਹੜੇ ਜਹਾਜ਼ ਦੀ ਯਾਤਰਾ ਕਰਦੇ ਨੇ ਉਹਨਾਂ ਨੂੰ ਭਲੀ ਭਾਲ ਪਤਾ, ਜੇ ਉਹਦੇ 'ਚ ਮੈਨਸ਼ਨ ਕਰ ਦਈਏ ਤੇ ਤੁਹਾਨੂੰ ਉਹਦੇ ਵਿੱਚ ਛੱਕਣ ਛਕਾਉਣ ਨੂੰ ਵੀ ਪਦਾਰਥ ਮਿਲਦੇ ਨੇ। ਜਦੋਂ ਜਹਾਜ਼ ਉੱਡਿਆ ਨਾ, ਤੇ ਥੋੜੀ ਦੇਰ ਬਾਅਦ ਜਿਹੜੀ ਏਅਰ ਹੋਸਟੇਜ ਸੀ, ਉਹ ਗੁਰੂ ਕੇ ਸਿੱਖ ਵਾਸਤੇ ਜਿਹੜਾ ਉਹਨੇ ਆਰਡਰ ਕੀਤਾ ਸੀ ਨਾ ਲੰਚ, ਉਹਨੂੰ ਦੇ ਕੇ ਗਈ। ਗੱਲ ਸ਼ਾਇਦ ਤੁਹਾਨੂੰ ਚੰਗੀ ਲੱਗੇ। ਇਹ ਮੈਂ ਕਿਸੇ ਦੀ ਸੱਚੀ ਗੱਲ ਬਿਆਨ ਕਰ ਰਿਹਾ, ਇਹ ਕੋਈ ਸੁਣੀ ਸੁਣਾਈ ਗੱਲ ਨਹੀਂ। ਜਦੋਂ ਉਹ ਲੰਚ ਗੁਰੂ ਕੇ ਸਿੱਖ ਅੱਗੇ ਆਇਆ, ਉਹ ਜਦੋਂ ਖੋਲਣ ਲੱਗਾ ਨਾ ਪੈਕਿੰਗ, ਖੋਲਦਿਆਂ ਖੋਲਦਿਆਂ ਜਿਹੜੇ ਨਾਲ ਦੋ ਸਰੀਰ ਬੈਠੇ ਸਨ, ਤਿੰਨ ਤਿੰਨ ਸੀਟਾਂ ਹੁੰਦੀਆਂ ਨੇ ਨਾ ਜੀ, ਤੇ ਇੱਕ ਮੀਆਂ ਬੀਵੀ ਬੈਠੇ ਸਨ। ਹੁਣ ਸਿੱਖ ਦਾ ਸੁਭਾਅ ਹੈ ਵੰਡ ਕੇ ਛਕਣਾ, ਤੇ ਨਾਲ ਬੈਠੇ ਨੂੰ ਪੁੱਛਦਾ ਤੇ ਸਿੱਖ ਹੈ ਹੀ ਹੈ ਨਾ, ਤੇ ਨਾਲ ਦਿਆਂ ਨੂੰ ਪੁੱਛਿਆ ਜੀ ਪ੍ਰਸ਼ਾਦਾ ਛਕੋ, ਤੇ ਉਹ ਜਿਹੜਾ ਬੰਦਾ ਸੀ ਬੜੇ ਪਿਆਰ ਨਾਲ ਕਹਿੰਦਾ ਜੀ ਮੇਰਾ ਰੋਜ਼ਾ ਹੈ। ਮੁਸਲਮਾਨ ਭਰਾ ਸੀ ਦੋਨੋਂ ਮੀਆਂ ਬੀਵੀ, ਸਾਡਾ ਰੋਜ਼ਾ ਹੈ। ਜਦੋਂ ਇਹ ਗੱਲ ਸੁਣੀ ਨਾ, ਤੇ ਗੁਰੂ ਕੇ ਸਿੱਖ ਨੇ ਜਿਹੜਾ ਉਹ ਪੈਕਟ ਖੋਲ ਰਿਹਾ ਸੀ ਨਾ ਜੀ ਆਪਣੇ ਪ੍ਰਸ਼ਾਦੇ ਦਾ, ਖੋਲਦਿਆਂ ਖੋਲਦਿਆਂ ਉਹਨੇ ਅਚਾਨਕ ਬੰਦ ਕਰਤਾ, ਦੁਬਾਰਾ ਪੈਕ ਕਰਤਾ। ਉਹ ਜਿਹੜਾ ਨਾਲ ਮੁਸਲਮਾਨ ਭਰਾ ਬੈਠਾ ਸੀ ਉਹ ਕਹਿੰਦਾ ਸਰਦਾਰ ਸਾਹਿਬ ਕੀ ਹੋਇਆ, ਵਟ ਹੈਪਨ? ਉਹਨੇ ਹਿੰਦੀ ਚ ਕਿਹਾ ਆਪਣੀ ਭਾਸ਼ਾ ਚ ਕਿ ਤੁਸੀਂ ਪ੍ਰਸ਼ਾਦਾ ਛਕਣ ਲੱਗੇ ਸੋ, ਤੁਸੀਂ ਦੁਬਾਰਾ ਬੰਦ ਕਰਤਾ। ਸਿੱਖ ਬੜਾ ਸਿਆਣਾ ਸੀ, ਉਹਨੂੰ ਪਤਾ ਸੀ ਜਿਹੜੇ ਰੋਜ਼ੇਦਾਰ ਹੁੰਦੇ ਨੇ ਨਾ, ਇਹਨਾਂ ਨੇ ਸਾਰੀ 30 ਦਿਹਾੜਿਆਂ ਦੇ ਵਿੱਚ ਜਿਹੜਾ ਉਹਨਾਂ ਦਾ ਸਮਾਂ ਹੁੰਦਾ ਰੋਜ਼ੇ ਦਾ, ਉਹ ਨਾ ਤਾਂ ਪ੍ਰਸ਼ਾਦਾ ਛਕਦੇ ਨੇ, ਇੱਥੋਂ ਤੱਕ ਪਾਣੀ ਵੀ ਨਹੀਂ ਪੀਂਦੇ, ਪਾਣੀ ਦਾ ਘੁੱਟ ਵੀ ਨਹੀਂ ਪੀਂਦੇ। ਤੇ ਐਸੇ ਰੋਜ਼ੇਦਾਰ ਕੋਲ ਬਹਿ ਕੇ ਜਦੋਂ ਤੁਸੀਂ ਪ੍ਰਸ਼ਾਦਾ ਛਕੋਗੇ, ਉਸ ਦੀ ਵਾਸ਼ਨਾ, ਉਹਦੀ ਫਰੈਗਰੈਂਸ ਜਿਹੜੀ ਹੈ ਉਹ ਦੂਜੇ ਦੇ ਨੱਕ ਤੱਕ ਪਹੁੰਚੇਗੀ, ਤੇ ਨੈਚੁਰਲੀ ਉਸਦਾ ਰੋਜ਼ਾ ਹੈ। ਉਹਨੇ ਤੁਹਾਨੂੰ ਕਹਿਣਾ ਕੁਝ ਨਹੀਂ, ਤੁਸੀਂ ਆਜ਼ਾਦ ਹੋ, ਪਰ ਉਹ ਗੁਰੂ ਕੇ ਸਿੱਖ ਦੀ ਸੋਚ ਵੇਖਣਾ, ਉਹਨੇ ਪ੍ਰਸ਼ਾਦਾ ਬੰਦ ਕਰਤਾ, ਪੈਕ ਕਰਤਾ। ਉਹ ਮੁਸਲਮਾਨ ਵੀਰ ਪੁੱਛਣ ਲੱਗਾ ਸਰਦਾਰ ਸਾਹਿਬ ਕੀ ਹੋਇਆ, ਪ੍ਰਸ਼ਾਦਾ ਕਿਉਂ ਪੈਕ ਕਰਤਾ ਜੇ? ਗੁਰੂ ਕਾ ਸਿੱਖ ਕਹਿੰਦਾ ਹੈ ਮੇਰਾ ਮੁਸਲਮਾਨ ਭਰਾ 30 ਦਿਨ ਰੋਜ਼ਾ ਰੱਖ ਸਕਦਾ, ਤੇ ਕੀ ਮੈਂ 2 ਘੰਟੇ ਰੋਜ਼ਾ ਨਹੀਂ ਰੱਖ ਸਕਦਾ? ਗੱਲ ਤੇ 2 ਘੰਟਿਆਂ ਦੀ ਹੈ, ਆਪਣੇ ਡੈਸਟੀਨੇਸ਼ਨ ਤੇ ਪਹੁੰਚ ਕੇ ਛਕ ਲਾਂਗਾ। ਹੁਣ ਇੰਨੀ ਕੋ ਗੱਲ ਕਹੀ ਤੇ ਉਹ ਜਿਹੜੇ ਮੁਸਲਮਾਨ ਮੀਆਂ ਬੀਵੀ ਬੈਠੇ ਸਨ ਨਾ 5 ਵਕਤ ਦੇ ਨਮਾਜ਼ੀ, ਖੁਦਾ ਪਾਕ ਦੇ ਨੇਕ ਬੰਦੇ, ਉਹਨਾਂ ਦੇ ਮਨ ਚ ਐਸਾ ਪਿਆਰ ਸਿੱਖ ਦੇ ਪ੍ਰਤੀ ਆਇਆ। ਜਦੋਂ ਫਲਾਈਟ ਡੈਸਟੀਨੇਸ਼ਨ ਤੇ ਪਹੁੰਚੀ, ਸਭ ਨੇ ਉਹ ਆਪੋ ਆਪਣੀ ਸੀਟ ਬੈਲਟਸ ਖੋਲੀਆਂ ਨਾ ਜੀ, ਅਗਲੀ ਗੱਲ ਸੁਣ ਕੇ ਹੈਰਾਨ ਹੋ ਗਏ। ਜਦੋਂ ਸਭ ਨੇ ਆਪੋ ਆਪਣੀਆਂ ਸੀਟ ਬੈਲਟਸ ਖੋਲੀਆਂ, ਜਹਾਜ਼ ਤੋਂ ਥੱਲੇ ਉਤਰਨ ਲੱਗੇ ਨਾ, ਤੇ ਉਹ ਜਿਹੜਾ ਮੁਸਲਮਾਨ ਸੀ ਉਹਨੇ ਆਪਣੀ ਸੀਟ ਬੈਲਟ ਖੋਲ ਕੇ ਖੜਾ ਹੋ ਕੇ ਸਭ ਤੋਂ ਪਹਿਲਾਂ ਆਪਣੇ ਦੋਵਾਂ ਬਾਹਾਂ ਅੱਡ ਲਈਆਂ ਤੇ ਸਰਦਾਰ ਸਾਹਿਬ ਨੂੰ ਗਲੇ ਲਾ ਲਿਆ। ਕਹਿਣ ਲੱਗਾ ਗੁਰੂ ਕਿਆ ਸਿੱਖਾ, ਇੱਕ ਨਮਾਜ਼ੀ ਦਾ ਇੰਨਾ ਸਤਿਕਾਰ। ਕਹਿੰਦਾ ਮੈਂ ਸਿੱਖਾਂ ਬਾਰੇ ਪੜ੍ਹਿਆ ਬਹੁਤ ਸੀ, ਮੈਂ ਸੁਣਿਆ ਵੀ ਬਹੁਤ ਸੀ, ਪਰ ਸਿੱਖਾ ਅੱਜ ਤੂੰ ਕਮਾਲ ਕਰਤੀ। ਕਹਿੰਦਾ ਮੈਂ ਜੱਜ ਹਾਂ। ਆਪਣਾ ਕਾਰਡ ਉਹਨੇ ਦਿੱਤਾ, ਕਹਿੰਦਾ ਕਦੇ ਕੋਈ ਸੇਵਾ ਮੇਰੇ ਲਾਇਕ ਹੋਵੇ ਮੈਂ ਹਾਜ਼ਰ ਹਾਂ। ਦੇਖੋ ਗੁਰੂ ਕੇ ਸਿੱਖ ਨੇ ਕੈਸਾ ਪ੍ਰਭਾਵ ਪਾਇਆ। ਕਹਿੰਦਾ ਕਦੇ ਕੋਈ ਸੇਵਾ ਮੇਰੇ ਲਾਇਕ ਹੋਵੇ। ਗੁਰੂ ਕੇ ਸਿੱਖ ਨੇ ਬੜੇ ਪਿਆਰ ਨਾਲ ਕਿਹਾ ਠੀਕ ਹੈ ਜੀ। ਉਹਨੇ ਵੀ ਆਪਣਾ ਕਾਰਡ ਦਿੱਤਾ, ਇੱਕ ਦੂਜੇ ਦਾ ਇੰਟਰੋਡਕਸ਼ਨ ਹੋਇਆ। ਨਮਾਜ਼ ਪੜ੍ਹਨ ਵਾਲੇ ਨਮਾਜ਼ੀ ਨੇ ਇੱਕ ਗੱਲ ਕਹੀ, ਕਹਿੰਦਾ ਅੱਜ ਰੋਜ਼ਾ ਰੱਖਣ ਦਾ ਮੈਨੂੰ ਬੜਾ ਵੱਡਾ ਲਾਭ ਹੋਇਆ। ਸਿੱਖ ਕਹਿਣ ਲੱਗਾ ਜੀ ਕੀ ਲਾਭ ਹੋਇਆ? ਕਹਿੰਦਾ ਅੱਜ ਰੋਜ਼ਾ ਰੱਖਣ ਦਾ ਇਹ ਲਾਭ ਹੋਇਆ ਕਿ ਮੈਨੂੰ ਇੱਕ ਗੁਰਸਿੱਖ ਦੇ ਰੂਪ ਦੇ ਵਿੱਚ ਇੱਕ ਸੱਚਾ ਤੇ ਉੱਚਾ ਸੁੱਚਾ ਮਿੱਤਰ ਮਿਲ ਗਿਆ। ਗੱਲਾਂ ਬਾਤਾਂ ਹੋਈਆਂ। ਕਹਿੰਦੇ ਨੇ ਅੱਜ ਤੱਕ ਉਸ ਗੁਰਸਿੱਖ ਦੀ ਉਸ ਮੁਸਲਮਾਨ ਵੀਰ ਦੇ ਨਾਲ ਦੋਸਤੀ ਕਾਇਮ ਹੈ, ਕੇਵਲ ਉਸਦੇ ਇੱਕ ਛੋਟੇ ਜਿਹੇ ਡਿਸੀਜਨ ਨੇ ਦੂਜੇ ਧਰਮ ਦਾ ਸਤਿਕਾਰ ਕਿਵੇਂ ਕਰੀਦਾ। ਸਾਰੀ ਜ਼ਿੰਦਗੀ ਵਾਸਤੇ ਇੱਕ 5 ਵਕਤ ਦੇ ਨਮਾਜ਼ੀ ਵਾਸਤੇ ਆਪਣੇ ਹਿਰਦੇ ਵਿੱਚ ਥਾਂ ਬਣਾ ਲਈ। ਉਹ ਗੁਰੂ ਕੇ ਸਿੱਖੋ ਜਿੱਥੇ ਜਿੱਥੇ ਵਸਦੇ ਹੋ, ਕਿ ਤੁਸੀਂ ਆਪਣੇ ਉੱਚੇ ਸੁੱਚੇ ਜੀਵਨ ਤੇ ਉੱਚੀ ਸੁੱਚੀ ਸੋਚ ਨਾਲ ਕਿਸੇ ਦੇ ਹਿਰਦੇ ਥਾਂ ਬਣਾਈਏ? ਜੇ ਨਹੀਂ ਬਣਾਈ ਤੇ ਮੈਂ ਵਿੱਚ ਦੋਸ, ਤੁਸੀਂ ਆਪਣੇ ਗੁਰੂ ਦਾ ਬਖਸ਼ਿਆ ਕਿਰਦਾਰ ਜਦੋਂ ਲੋਕਾਂ ਦੇ ਸਾਹਮਣੇ ਲੈ ਕੇ ਆਓਗੇ, ਉਹ ਹਰ ਇੱਕ ਹਿਰਦੇ ਵਿੱਚ ਖਾਲਸੇ ਦਾ ਰਾਜ ਹੋ ਜਾਏਗਾ। ਹਰ ਇੱਕ ਹਿਰਦੇ ਦੇ ਵਿੱਚ ਕੋਈ ਹਿੰਦੂ ਹੋਵੇ, ਮੁਸਲਮਾਨ ਹੋਵੇ, ਕੋਈ ਸਿੱਖ ਹੋਵੇ, ਈਸਾਈ ਹੋਵੇ, ਕੋਈ ਇੰਡੀਅਨ ਹੋਵੇ, ਕੋਈ ਅਮਰੀਕਨ ਹੋਵੇ, ਉਹ ਸਾਰੇ ਜਗਤ ਤੇ ਗੁਰੂ ਨਾਨਕ ਦੇ ਬਖਸ਼ੇ ਹੋਏ ਲੰਗਰ ਨੇ ਅੱਜ ਰਾਜ ਕਰਕੇ ਵਿਖਾ ਦਿੱਤਾ, ਤੇ ਕੀ ਤੁਹਾਡੀ ਉੱਚੀ ਤੇ ਸੁੱਚੀ ਸੋਚ ਜਿਹੜੀ ਹੈ ਕਿਸੇ ਦੂਜੇ ਅੰਦਰ ਰਾਜ ਨਹੀਂ ਕਰੇਗੀ? ਅਸਲ ਵਿੱਚ ਇਹ ਹੈ ਰਾਜ ਖਾਲਸੇ ਦਾ। ਜਿਸ ਦਿਨ ਹਰ ਇੱਕ ਹਿਰਦੇ ਵਿੱਚ ਅੱਜ ਤੁਸੀਂ ਕਹਿੰਦੇ ਹੋ ਰਾਜ ਕਰੇਗਾ ਖਾਲਸਾ, ਆਪਣੇ ਜੀਵਨ ਨੂੰ ਇੰਨਾ ਉੱਚਾ ਤੇ ਸੁੱਚਾ ਬਣਾ ਲਓ, ਇੰਨਾ ਨੇਕ ਬਣਾ ਲਓ ਕਿ ਅੱਜ ਹਿੰਦੂ ਮੁਸਲਮਾਨ ਵੀ ਤੁਹਾਡੀ ਆਵਾਜ਼ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰਕੇ ਕਹਿਣ ਸਾਨੂੰ ਵੀ ਖਾਲਸਾ ਰਾਜ ਚਾਹੀਦਾ। ਝਗੜਿਆਂ ਨੇ, ਆਪਸੀ ਇੱਕ ਦੂਜੇ ਦੀ ਹੋਮੇ ਦੀ ਮਾਰ ਨੇ, ਪੱਗਾਂ ਦੇ ਰੰਗਾਂ ਵਿੱਚ ਵੰਡੇ ਹੋਏ ਪੰਥ ਨੇ ਕਿਸੇ ਦਾ ਭਲਾ ਨਹੀਂ ਜੇ ਕਰਨਾ। ਜੇ ਸਿੱਖ ਆਪਣਾ ਭਲਾ ਨਹੀਂ ਕਰ ਸਕਿਆ ਤੇ ਮਾਫ ਕਰਨਾ ਕਿਸੇ ਦਾ ਭਲਾ ਕੀ ਕਰੇਗਾ। ਜਬ ਇਹ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੋਂ ਇਨਕੀ ਪ੍ਰਤੀਤ। ਸਤਿਗੁਰ ਦਿਆਲ ਕਿਰਪਾ ਕਰਨ, ਸੱਚੇ ਪਾਤਸ਼ਾਹ ਦੇ ਪਾਵਨ ਹੁਕਮਨਾਮੇ ਦਾ ਇੱਕ ਇੱਕ ਵਚਨ ਹਿਰਦੇ ਵਿੱਚ ਵਸੇ, ਹਿਰਦੇ ਦੀਆਂ ਗਹਿਰਾਈਆਂ ਵਿੱਚੋਂ ਸਿੱਖੀ ਪ੍ਰਗਟ ਹੋਵੇ। ਸਿੱਖੀ ਸਾਡੇ ਅੰਦਰ ਹੈ, ਕੋਈ ਸ਼ੱਕ ਨਹੀਂ, ਪਰ ਉਸ ਨੂੰ ਪ੍ਰਗਟ ਕਰਨ ਵਾਸਤੇ ਨਿੱਤ ਦੇ ਨੇਮ ਤੇ ਗੁਰੂ ਦੇ ਪ੍ਰੇਮ, ਇਹਦੀ ਕਮਾਈ ਕਰਨੀ ਪਏਗੀ। ਸੋ ਕਮਾਈ ਕਰਾਂਗੇ ਤੇ ਭਲਾ ਹੋਵੇਗਾ, ਨਹੀਂ ਤੇ ਗੱਲਾਂ ਹੀ ਨੇ ਭਾਈ। ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ। ਐਸੇ ਜਿਹੜੇ ਸਿੱਖ ਨੇ ਨਾ, ਸੋ ਕਾਲਡ ਸਿੱਖ, ਉਹ ਮੇਰੇ ਗੁਰੂ ਨੂੰ ਨਹੀਂ ਜੇ ਪਾਉਂਦੇ। ਜਿਹਦੇ ਕੋਲ ਨੇਮ ਹੈ ਉਹਨਾਂ ਦੇ ਚਰਨਾਂ ਦੀ ਧੂੜ ਦਾਸ ਲੋਚਦਾ। ਯਤਨ ਕਰੋ ਨੇਮ ਦੇ ਵਿੱਚ ਵਾਧੇ ਹੋਣ, ਪ੍ਰੇਮ ਦੇ ਵਿੱਚ ਵਾਧੇ ਹੋਣ, ਗੁਰੂ ਦੀਆਂ ਬਖਸ਼ਿਸ਼ਾਂ ਆਪਣੇ ਆਪ ਤੁਹਾਡੇ ਜੀਵਨ ਵਿੱਚ ਵੱਧਦੀਆਂ ਨਜ਼ਰ ਆਉਣਗੀਆਂ। ਬਹੁਤ ਸ਼ੁਕਰਗੁਜ਼ਾਰ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ, ਜਿਨ੍ਹਾਂ ਨੇ ਤਰਸ ਕੀਤਾ ਗੁਰੂ ਰਾਮ ਦਾ, ਸੱਚੇ ਪਾਤਸ਼ਾਹ ਦਾ ਪਾਵਨ ਦਰ, ਜਿੱਥੋਂ ਸਤਿਗੁਰਾਂ ਨੇ ਰੱਬ ਵਰਗੀਆਂ ਸੰਗਤਾਂ ਦੇ ਰੱਬੀ ਰੂਹਾਂ ਦੇ ਦਰਸ਼ਨ ਕਰਾਏ। ਦਾਸ ਗਰੀਬ ਦੀਆਂ ਭੁੱਲਾਂ ਬਖਸ਼ ਲੈਣੀਆਂ। ਬਹੁਤ ਸ਼ੁਕਰਗੁਜ਼ਾਰ ਸਿੰਘ ਸਾਹਿਬ ਦੇ, ਜਿਨ੍ਹਾਂ ਨੇ ਵਿਚੋਲੇ ਬਣ ਕੇ ਹੁਕਮ ਕਰਕੇ ਰੱਬ ਵਰਗੀਆਂ ਸੰਗਤਾਂ ਵਿੱਚ ਬਹਿਣ ਦਾ ਇੱਕ ਵਾਰੀ ਫੇਰ ਸਮਾਂ ਬਖਸ਼ਿਆ। ਆਓ ਇਹ ਪੰਕਤੀ ਪੜ੍ਹ ਕੇ ਫਤਿਹ ਬੁਲਾਉਂਦੇ ਹਾਂ ਜੀ।
ਸੁਖ ਸੰਪਤ ਮਾਇਆ ਰਸ ਮਿੱਠੇ, ਇਹ ਨਹੀਂ ਮਨ ਮਹਿ ਧਰਨੀ, ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਭਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।